ਏਕਾ ਮਾਈ ਜੁਗਤ ਵਿਆਈ। ਏਕਾ ਮਾਈ ਜਿਹੜੀ ਹੈ ਅਸਲ ਵਿੱਚ ਏਕਾ ਮਾਈ ਪਰਮੇਸ਼ਰ ਆਪ ਹੀ ਹੈ, ਦੂਜਾ ਤਾਂ ਹੁਣ ਕੋਈ ਉੱਥੇ ਹੁੰਦਾ ਹੀ ਨਹੀਂ। ਆਪ ਹੀ ਏਕਾ ਮਾਈ ਬਣ ਜਾਂਦੇ ਨੇ, ਆਪ ਹੀ ਸਭ ਕੁਝ ਬਣ ਜਾਂਦੇ ਨੇ, ਮਾਇਆ ਦੇ ਰਾਹੀਂ ਸ੍ਰਿਸ਼ਟੀ ਦੀ ਰਚਨਾ ਕਰਦੇ ਨੇ। ਏਕਾ ਮਾਈ ਜਿਹੜੀ ਹੈ ਇੱਕ ਮਾਇਆ ਜੁਗਤ ਵਿਆਈ। ਸੋ ਜਦੋਂ ਪਰਮੇਸ਼ਰ ਨਾਲ ਮਾਇਆ ਦਾ ਕਲਪਿਤ ਦਾਤਮ ਸੰਬੰਧ ਹੁੰਦਾ ਹੈ, ਜੁਗਤ ਤੋਂ ਭਾਵ ਜੋ ਜੁੜੀ ਤੇ ਵਿਆਈ ਤੋਂ ਭਾਵ ਜਦੋਂ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ, ਉਦੋਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ। ਏਕਾ ਮਾਈ ਪਹਿਲਾਂ ਉਹਨੇ ਤਿੰਨ ਗੁਣਾਂ ਦੀ ਰਚਨਾ ਕਰ ਦਿੱਤੀ, ਏਕਾ ਮਾਈ ਜੁਗਤ ਵਿਆਈ। ਕਲਪਿਤ ਦਾਤਮ ਸੰਬੰਧ ਕੀ ਚੀਜ਼ ਹੈ? ਜੇ ਕਲਪਿਤ ਦਾਤਮ ਸੰਬੰਧ ਬਾਰੇ ਦੇਖੀਏ, ਜਿਵੇਂ ਅੱਗ ਹੈ, ਅੱਗ ਬਲ ਦੇ ਵਿੱਚ ਆਪਾਂ ਲੋਹਾ ਰੱਖ ਦਈਏ ਨਾ, ਲੋਹਾ ਹੌਲੀ ਹੌਲੀ ਲਾਲ ਹੋ ਜਾਂਦਾ ਤੇ ਪ੍ਰਕਾਸ਼ ਕਰਨ ਲੱਗ ਜਾਂਦਾ ਲੋਹਾ। ਇਹ ਅੱਗ ਵਿੱਚ ਪੈਣ ਕਰਕੇ ਲੋਹਾ ਲਾਲ ਹੁੰਦਾ ਤੇ ਪ੍ਰਕਾਸ਼ ਕਰਦਾ, ਇਹ ਇਹਦਾ ਇੱਕ ਰੂਪ ਹੈ। ਫਿਰ ਇਸ ਵਿੱਚ ਦੂਜੀ ਸੱਤਾ ਸਾੜਨ ਦੀ ਹੈ। ਉਹ ਗਰਮ ਲੋਹਾ ਕਿਸੇ ਦੇ ਪਿੰਡੇ ਨੂੰ ਲਾ ਦੇ ਸੜ ਜਾਂਦਾ। ਤੀਜੀ ਚੀਜ਼ ਇਹਦੇ ਚ ਲੋਹੇ ਚ ਗਰਮੈਸ਼। ਇਹ ਤਿੰਨ ਗੱਲਾਂ ਇਹਦੇ ਚ ਆ ਜਾਂਦੀਆਂ ਨੇ, ਕਲਪਿਤ ਆਤਮ ਸੰਬੰਧ। ਜਿਵੇਂ ਅੱਗ ਦੇ ਵਿੱਚ ਲੋਹਾ ਪਾਉਣ ਤੋਂ ਉਹ ਲਾਲ ਵੀ ਹੋਇਆ, ਸਾੜਨ ਦੀ ਸਮਰੱਥਾ ਵੀ ਹੋ ਗਈ, ਫਿਰ ਉਹਦੇ ਵਿੱਚ ਗਰਮੈਸ਼ ਵੀ ਆ ਗਈ। ਪਰ ਜੇ ਉਸੇ ਲੋਹੇ ਨੂੰ ਅੱਗ ਵਿੱਚੋਂ ਕੱਢ ਕੇ ਆਪਾਂ ਬਾਹਰ ਰੱਖ ਦਈਏ, ਘੰਟੇ ਦੋ ਘੰਟੇ ਬਾਅਦ, ਤਿੰਨ ਘੰਟੇ ਬਾਅਦ, ਬਿਲਕੁਲ ਠੰਡਾ ਹੋ ਕੇ ਆਪਣੇ ਵਾਪਸ ਉਸੇ ਰੂਪ ਵਿੱਚ ਹੀ ਆ ਜਾਂਦਾ। ਦੂਸਰਾ ਪ੍ਰਮਾਣ ਹੈਗਾ ਕਲਪਿਤ ਦਾਤਮ ਸੰਬੰਧ ਦਾ ਜੁਗਤ ਵਿਆਈ ਵਿੱਚ। ਜਿਵੇਂ ਬਲੌਰ ਹੈ, ਸਪਤਕ ਕਹਿੰਦੇ ਨੇ, ਬਲੌਰ ਵੀ ਕਹਿੰਦੇ ਨੇ। ਇਹ ਜਿਹੜਾ ਬਲੌਰ ਹੁੰਦਾ, ਬਲੌਰ ਚਿੱਟਾ ਰੰਗ ਹੁੰਦਾ, ਇਹਦਾ ਪਾਰਦਰਸ਼ਕ ਵੀ ਹੁੰਦਾ ਹੈ। ਹੀਰੇ ਤੇ ਬਲੌਰ ਵਿੱਚ ਇੰਨਾ ਫਰਕ ਹੈ ਕਿ ਹੀਰਾ ਪਾਰਦਰਸ਼ਕ ਨਹੀਂ ਹੁੰਦਾ, ਹੀਰੇ ਵਿੱਚੋਂ ਪਰਲੇ ਪਾਸੇ ਨਹੀਂ ਦੇਖਿਆ ਜਾ ਸਕਦਾ, ਬਲੌਰ ਵਿੱਚੋਂ ਦੇਖ ਸਕਦੇ। ਬਲੌਰ ਨੂੰ ਲਾਲ ਰੰਗ ਦੇ ਕਾਗਜ਼ ਉੱਪਰ ਰੱਖ ਦੋ, ਬਲੌਰ ਸਾਰਾ ਲਾਲ ਹੋ ਜਾਂਦਾ। ਫਿਰ ਕਾਗਜ਼ ਕੱਢ ਦੋ, ਥੱਲਿਓਂ ਚਿੱਟਾ ਰੱਖ ਦੋ, ਚਿੱਟਾ ਹੋ ਜਾਂਦਾ। ਨੀਲਾ ਕਾਗਜ਼ ਰੱਖ ਦੋ, ਬਲੌਰ ਨੀਲਾ ਹੋ ਜਾਂਦਾ। ਬਲੌਰ ਦੇ ਥੱਲੇ ਜਿਹਾ ਜਿਹਾ ਕਾਗਜ਼ ਰੱਖਤਾ, ਬਲੌਰ ਉਹੋ ਜਿਹੇ ਰੰਗ ਦਾ ਹੋ ਜਾਂਦਾ, ਬਾਅਦ ਵਿੱਚ ਫਿਰ ਉਹ ਜਿਹਾ ਹੋ ਜਾਂਦਾ। ਇਸੇ ਤਰ੍ਹਾਂ ਬ੍ਰਹਮ ਜਦੋਂ ਹੈ, ਬ੍ਰਹਮ ਜਦੋਂ ਮਾਇਆ ਸੰਯੁਕਤ ਹੁੰਦਾ, ਬਲੌਰ ਦੀ ਅਵਸਥਾ ਵਿੱਚ ਹੀ ਹੁੰਦਾ ਹੈ। ਜਿੰਨਾ ਚਿਰ ਮਾਇਆ ਰਹੀ ਉਨਾ ਚਿਰ ਈਸ਼ਵਰ ਰੂਪ ਹੋ ਜਾਂਦਾ, ਜਦੋਂ ਮਾਇਆ ਪਾਸੇ ਕਰਤੀ, ਬ੍ਰਹਮ ਇੱਕ ਪਾਸੇ ਹੋ ਗਿਆ, ਤਾਂ ਉਹ ਆਪਣੇ ਅਸਲੀ ਰੂਪ ਵਿੱਚ ਫਿਰ ਆ ਜਾਂਦਾ। ਇਸੇ ਤਰ੍ਹਾਂ ਜਿਹੜਾ ਕਲਪਿਤ ਦਾਤ ਨੂੰ ਸੰਬੰਧ ਲੋਹੇ ਦਾ ਪ੍ਰਮਾਣ ਦਿੱਤਾ ਆਪਾਂ ਨੇ, ਇਹ ਮਾਇਆ ਜੜ ਰੂਪ ਹੈ। ਜਦੋਂ ਇਹਦੇ ਵਿੱਚ ਬ੍ਰਹਮ ਦੀ ਜੋਤ ਪੈਂਦੀ ਹੈ, ਬ੍ਰਹਮ ਦੀ ਜੋਤ ਪੈਣ ਕਰਕੇ ਇਹ ਮਾਇਆ ਤਿੰਨ ਰੂਪ ਧਾਰਨ ਕਰ ਜਾਂਦੀ ਹੈ ਆਪਣੇ। ਬ੍ਰਹਮ ਦੀ ਜੋਤ ਪੈਣ ਕਰਕੇ ਮਾਇਆ ਦੇ ਤਿੰਨ ਰੂਪ ਆਪਣੇ ਆਪ ਹੀ ਬਣ ਜਾਂਦੇ ਨੇ, ਅਜਾ ਮੇਕ ਲੋਹ ਸਪਤਕ ਕ੍ਰਿਸ਼ਨਾ। ਇਹ ਛੰਦੋਗ ਉਪਨਿਸ਼ਦ ਵਿੱਚ ਲਿਖਿਆ ਇਸ ਚੀਜ਼ ਨੂੰ, ਅਜਾ ਅਜਨਮੀ, ਜਨਮ ਤੋਂ ਰਹਿਤ ਹੈ, ਮਾਇਆ ਦਾ ਵੀ ਕੋਈ ਜਨਮ ਨਹੀਂ ਹੈ, ਨਾ ਇਹਦਾ ਮਰਨ ਨਹੀਂ ਹੁੰਦਾ ਕੋਈ। ਮੇਕ ਹੁੰਦੀ ਇੱਕ, ਅਜਾ ਮੇਕ ਲੋਹ ਹੁੰਦੀ ਹੈ, ਇਹ ਜਿਹੜਾ ਰੰਗ ਇਹਦਾ ਲਾਲ ਰੰਗ, ਸਪਤਕ ਹੁੰਦਾ ਚਿੱਟਾ ਰੰਗ, ਤੇ ਕ੍ਰਿਸ਼ਨਾ ਹੁੰਦਾ ਕਾਲਾ ਰੰਗ। ਏਕਾ ਮਾਈ ਜੁਗਤ ਵਿਆਈ, ਇਹ ਏਕਾ ਮਾਇਆ ਜਦੋਂ ਜੁਗਤ ਦੇ ਸੰਯੁਕਤ ਹੋ ਕੇ ਜੁੜੀ ਪਰਮੇਸ਼ਰ ਨਾਲ, ਵਿਆਈ ਤੋਂ ਭਾਵ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ, ਤਾਂ ਇਹ ਮਾਇਆ ਨੇ ਤਿੰਨ ਗੁਣਾਂ ਨੂੰ ਜਨਮ ਦਿੱਤਾ, ਜਿਹਦੇ ਵਿੱਚ ਤਿੰਨ ਗੁਣਾਂ ਦੇ ਤਿੰਨ ਰੰਗ ਜੰਮੇ ਨੇ, ਜਿਹੜੇ ਲੋਹ ਤੋਂ ਭਾਵ ਲਾਲ ਤੇ ਸਪਤਕ ਤੋਂ ਭਾਵ ਚਿੱਟਾ, ਕ੍ਰਿਸ਼ਨਾ ਕਾਲਾ, ਲੋਹ ਰਜੋ ਗੁਣ ਹੋ ਗਿਆ, ਸਪਤਕ ਸਤੋ ਗੁਣ ਹੋ ਗਿਆ ਚਿੱਟਾ ਰੰਗ, ਅਤੇ ਇਹਦੇ ਨਾਲ ਜਿਹੜਾ ਕ੍ਰਿਸ਼ਨਾ ਕਾਲਾ ਰੰਗ ਹੈ, ਇਹ ਹੋ ਗਿਆ ਸਾਡਾ ਤਮੋ ਗੁਣ। ਹੁਣ ਇਹ ਤਿੰਨ ਗੁਣ ਜਿਹੜੇ ਨੇ, ਇਹ ਤਿੰਨਾਂ ਗੁਣਾਂ ਤੋਂ ਅੱਗੇ ਫਿਰ ਸਾਰੀ ਕਿਰਿਆ ਸ਼ੁਰੂ ਹੁੰਦੀ ਹੈ। ਤਿੰਨ ਗੁਣ ਇਹਦੇ ਵਿੱਚ ਮੁੱਖ ਨੇ, ਜਿਵੇਂ ਬਾਰਾਂ ਰੰਗ ਨੇ, ਬਾਰਾਂ ਰੰਗਾਂ ਵਿੱਚ ਸਾਰੀਆਂ ਫੋਟੋਆਂ ਬਣ ਜਾਂਦੀਆਂ ਨੇ। ਇਸੇ ਤਰ੍ਹਾਂ ਸ੍ਰਿਸ਼ਟੀ ਤਿੰਨਾਂ ਰੰਗਾਂ ਚ ਬਣਾਈ ਪਰਮੇਸ਼ਰ ਨੇ, ਰੰਗੀ ਰੰਗੀ ਭਾਤੀ ਕਰ ਜਿਨਸੀ ਮਾਇਆ, ਜਿਹਨੂੰ ਪਾਈ ਉਹੀ ਰੰਗ ਨੇ ਸਾਰੇ। ਉਹ ਤਿੰਨਾਂ ਰੰਗਾਂ ਵਿੱਚ ਹੈ ਸ੍ਰਿਸ਼ਟੀ। ਤਿੰਨਾਂ ਰੰਗਾਂ ਤੋਂ ਅੱਗੇ ਜਿੰਨੇ ਮਰਜ਼ੀ ਰੰਗ ਬਣਾ ਲਓ, ਮੁੱਖ ਰੰਗ ਸੱਤ ਨੇ। ਸੱਤਾਂ ਰੰਗਾਂ ਤੋਂ ਸਾਰੇ ਰੰਗ ਅੱਗੇ ਜਨਮ ਲੈਂਦੇ ਨੇ। ਇਸੇ ਪ੍ਰਕਾਰ ਤਿੰਨਾਂ ਰੰਗਾਂ ਤੋਂ ਸ੍ਰਿਸ਼ਟੀ ਨੂੰ ਆਉਣ ਰੱਖ ਦਿੰਦੇ ਨੇ। ਹੁਣ ਜਿਹਦੇ ਵਿੱਚ ਸਤੋ ਗੁਣ ਬਹੁਲਤਾ ਵਿੱਚ ਹੁੰਦੀ ਤੇ ਰਜੋ ਤੇ ਤਮੋ ਸਮਾਨਤਾ ਥੋੜੇ ਥੋੜੇ ਹੁੰਦੇ ਨੇ। ਸਤੋ ਗੁਣ ਬਹੁਤਾ ਜ਼ਿਆਦਾ ਹੈ, ਰਜੋ ਤਮੋ ਥੋੜਾ ਥੋੜਾ, ਉਹਦੇ ਵਿੱਚ ਪੈਗੀ ਪਰਮੇਸ਼ਰ ਦੀ ਜੋਤ ਪ੍ਰਕਾਸ਼ ਪਾ ਦੀ। ਉਹਨੂੰ ਕਹਿੰਦੇ ਇਹ ਮਾਇਆ ਨੇ ਹੀ ਈਸ਼ਵਰ ਰੂਪ ਧਾਰਨ ਕਰ ਲਿਆ ਤੇ ਈਸ਼ਵਰ ਰੂਪ ਧਾਰਨ ਕਰਕੇ ਹੀ ਇਹ ਸ੍ਰਿਸ਼ਟੀ ਦੀ ਰਚਨਾ ਕਰਦੀ ਹੈ ਪਰਮੇਸ਼ਰ ਦੀ ਸੱਤਾ ਲੈ ਕੇ। ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਕਰਦੀ, ਜੀਵ ਨੂੰ ਕਿਵੇਂ ਬਣਾਉਂਦੀ ਹੈ, ਇਹ ਰਜੋ ਤੇ ਤਮੋ ਗੁਣ ਜਿਹੜੇ ਨੇ ਇਹਨਾਂ ਦੀ ਪ੍ਰਧਾਨਤਾ ਹੁੰਦੀ ਹੈ ਤੇ ਸਤੋ ਗੁਣ ਦੀ ਥੋੜੀ ਅੰਸ਼ ਹੁੰਦੀ, ਜਿਵੇਂ 10% ਹੀ ਸਤੋ ਗੁਣ ਹੈ, ਬਾਕੀ ਦੇ ਜਿਹੜੇ ਨੇ ਬਹੁਤੇ ਨੇ ਤਮੋ ਗੁਣ ਤੇ ਰਜੋ ਗੁਣ ਹੋਣ ਕਰਕੇ ਇਹ ਆਪਾਂ ਜਿਹੜੇ ਜੀਵ ਬੈਠੇ ਹਾਂ ਆਪਾਂ ਬਣਦੇ ਹਾਂ ਰਜੋ ਤੇ ਤਮੋ ਗੁਣ ਦੇ ਸੰਯੁਕਤ। ਆਪਣੇ ਵਿੱਚ ਤਾਂ ਕੋਈ ਤਮੋ ਗੁਣੀ ਬਹੁਤ ਗੁੱਸੇ ਖੁਰਾ ਆਦਮੀ ਹੈ, ਬੜਾ ਮਾੜੀਆਂ ਚੀਜ਼ਾਂ ਖਾਣ ਵਾਲਾ ਵੀ, ਪਰ ਉਹ ਇੱਥੇ ਘੱਟ ਹੀ ਆਉਂਦੇ, ਤਮੋ ਗੁਣ ਨਹੀਂ ਆਉਂਦਾ ਇੱਥੇ, ਰਜੋ ਗੁਣੀ ਜਾਂ ਸਤੋ ਗੁਣੀ ਪਹੁੰਚਦੇ ਨੇ ਇੱਥੇ। ਇਸ ਪ੍ਰਕਾਰ ਮਾਇਆ ਜੀਵ ਦੀ ਰਚਨਾ ਕਰਦੀ ਹੈ। ਪਰਮੇਸ਼ਰ ਇਹਨੂੰ ਜੜ ਨੂੰ ਸੱਤਾ ਦਿੰਦਾ, ਜੜ ਰੂਪ ਮਾਇਆ ਨੂੰ ਸੱਤਾ ਦੇ ਕੇ ਸ੍ਰਿਸ਼ਟੀ ਦੀ ਰਚਨਾ ਕਰਦਾ। ਜਦੋਂ ਪਰਮੇਸ਼ਰ ਨੇ ਮਾਇਆ ਨੂੰ ਆਪਣੀ ਸੱਤਾ ਦੇ ਦਿੱਤੀ ਤਾਂ ਮਾਇਆ ਨੇ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਤਿੰਨ ਗੁਣ ਬਣਾ ਕੇ। ਤਿੰਨਾਂ ਗੁਣਾਂ ਤੋਂ ਅੱਗੇ ਸੂਖਮ ਪੰਜ ਤੱਤ ਸ਼ਬਦ ਸਪਰਸ਼ ਰਸ ਰੂਪ ਗੰਧ ਬਣਾ ਕੇ ਅੱਗੇ ਪੰਜ ਸਥੂਲ ਤੱਤ ਖੜੇ ਕਰ ਦਿੱਤੇ। ਪੰਜ ਸਥੂਲ ਤੱਤ ਜਿਹੜੇ ਨੇ ਉਹ ਸਾਰੇ ਨੂੰ ਪਤਾ ਹੀ ਹੈ ਕਿ ਆਕਾਸ਼ ਹੈ, ਹਵਾ, ਫਿਰ ਪਾਣੀ ਹੈ, ਧਰਤੀ ਆਦਮੀ ਹੈ। ਇਹ ਪੰਜ ਸਥੂਲ ਤੱਤਾਂ ਤੋਂ ਫਿਰ ਗੁੰਨ ਕੇ ਮਿੱਟੀ 25 ਪ੍ਰਕਿਰਤੀਆਂ ਬਣਾ ਕੇ ਆਪਾਂ ਨੂੰ ਬਣਾ ਤਾ ਪਰਮੇਸ਼ਰ ਨੇ। ਤੇ ਇਸ ਤਰ੍ਹਾਂ ਮਾਇਆ ਦੇ ਰਾਹੀਂ ਏਕਾ ਮਾਈ ਜੁਗਤ ਵਿਆਈ, ਇਹ ਜਿਹੜੇ ਨੇ ਪਹਿਲਾਂ ਤਿੰਨ ਗੁਣ ਬਣਾਏ ਨੇ ਪਰਮੇਸ਼ਰ ਨੇ, ਤਿੰਨਾਂ ਗੁਣਾਂ ਤੋਂ ਅੱਗੇ ਸ੍ਰਿਸ਼ਟੀ ਦੀ ਰਚਨਾ। ਜਦੋਂ ਪਰਮੇਸ਼ਰ ਜੀ ਕੀ ਕਰਦੇ ਨੇ, ਸ੍ਰਿਸ਼ਟੀ ਨੂੰ ਬਣਾਉਣਾ ਹੋਵੇ, ਜਦੋਂ ਪਰਮੇਸ਼ਰ ਦਾ ਫੁਰਨਾ ਹੋ ਗਿਆ ਬਣਾਉਣਾ, ਤਾਂ ਆਪਣਾ ਪ੍ਰਤੀਬਿੰਬ ਮਾਇਆ ਵਿੱਚ ਪਾ ਦਿੰਦੇ ਨੇ ਤੇ ਸ੍ਰਿਸ਼ਟੀ ਬਣ ਜਾਂਦੀ। ਜਦੋਂ ਫੁਰਨਾ ਹੋ ਕੇ ਨਹੀਂ ਬਣਾਉਣਾ, ਪ੍ਰਤੀਬਿੰਬ ਖਿੱਚ ਲੈਂਦੇ ਨੇ, ਮਾਇਆ ਜੜ ਹੋ ਕੇ ਖਤਮ ਹੋ ਜਾਂਦੀ ਹੈ। ਜਿਵੇਂ ਪਹਿਲਾਂ ਵੀ ਪ੍ਰਮਾਣ ਦਿੱਤਾ ਸੀ ਕਿ ਜੇ ਤਾਂ ਆਪਾਂ ਸਾਰੀ ਦੁਨੀਆਂ ਦੇਖਣੀ ਹੈ ਤਾਂ ਅੱਖਾਂ ਖੋਲ ਲਓ, ਸਾਰੀ ਦੁਨੀਆਂ 6 ਇੰਚ ਦੇਖ ਲਓ, ਨਹੀਂ ਦੇਖਣੀ ਤਾਂ ਆਪਣੀ ਅੱਖਾਂ ਬੰਦ ਕਰਕੇ ਸੌ ਜਾਓ, ਫਿਰ ਕੁਛ ਵੀ ਨਹੀਂ ਦਿਖਦਾ। ਹੁਣ ਤਾਂ ਆਪਾਂ ਨੂੰ ਦਿਨ ਵੀ ਦਿਖਦਾ, ਅੱਖਾਂ ਖੋਲਣ ਨਾਲ ਧੁੱਪ ਵੀ ਦਿਖਦੀ ਹੈ, ਜੇ ਸੌ ਜਾਓ ਫਿਰ ਧੁੱਪ ਵੀ ਨਹੀਂ ਦਿਖਦੀ, ਚਾਨਣ ਵੀ ਨਹੀਂ ਦਿਖਦਾ, ਕੋਈ ਬੰਦਾ ਵੀ ਨਹੀਂ ਦਿਖਦਾ, ਸਭ ਕੁਝ ਖਤਮ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਸ੍ਰਿਸ਼ਟੀ ਦੀ ਰਚਨਾ ਕਰਦੇ ਨੇ, ਪਰਮੇਸ਼ਰ ਤਾਂ ਅੱਖਾਂ ਖੋਲਣ ਦੇ ਨਿਆਈ ਮਾਇਆ ਦੇ ਉੱਤੇ ਪ੍ਰਕਾਸ਼ ਪਾ ਦਿੰਦੇ ਨੇ, ਸਾਰੀ ਸ੍ਰਿਸ਼ਟੀ ਬਣ ਜਾਂਦੀ। ਜਦੋਂ ਕਹਿੰਦੇ ਮੈਂ ਹੁਣ ਇੱਕ ਰੂਪ ਹੋ ਜਾਵਾਂ ਤਾਂ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਸਵੈ ਰੂਪ ਵਿੱਚ ਅੰਦਰ ਨੂੰ ਲੀਨ ਹੋ ਜਾਂਦੇ ਨੇ, ਤਾਂ ਇੰਨਾ ਕੀ ਫਰਕ ਹੈ। ਜਦੋਂ ਆਪਣੇ ਸਵੈ ਰੂਪ ਵਿੱਚ ਅੰਦਰ ਨੂੰ ਲੀਨ ਹੁੰਦੇ ਨੇ ਤਾਂ ਸ੍ਰਿਸ਼ਟੀ ਨਾਲ ਹੀ ਖਤਮ ਹੋ ਜਾਂਦੀ ਹੈ। ਇਹਨੂੰ ਕਹਿੰਦੇ ਕਲਪ ਤਦਾਤਮ ਸੰਬੰਧ ਹੈ ਇਹ, ਏਕਾ ਮਾਈ ਜੁਗਤ ਵਿਆਈ। ਇੱਕ ਜਿਹੜੀ ਮਾਇਆ ਹੈ ਉਹ ਜੁਗਤ ਜਦੋਂ ਜੁੜੀ ਹੈ ਤਾਂ ਵਿਆਈ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋ ਕੇ ਤਿੰਨ ਚੇਲੇ ਪ੍ਰਵਾਨ, ਰਜੋ ਗੁਣ, ਤਮੋ ਗੁਣ, ਸਤੋ ਗੁਣ ਰੂਪ ਚੇਲੇ ਜਿਹੜੇ ਸੀਗੇ ਸਪੁੱਤਰ, ਜਿਹੜੇ ਤਿੰਨ ਪੁੱਤਰ ਨੇ ਮਾਇਆ ਦੇ। ਅੱਗੇ ਮਾਇਆ ਨੇ ਇਹਨਾਂ ਤਿੰਨਾਂ ਨੂੰ ਫਿਰ ਕਿਸ ਪ੍ਰਕਾਰ ਬਣਾਇਆ, ਰਜੋ ਗੁਣ ਤੋਂ ਜਿਹੜਾ ਹੈ ਇਹ ਬ੍ਰਹਮਾ ਨੂੰ ਜਨਮ ਦਿੱਤਾ, ਸ੍ਰਿਸ਼ਟੀ ਨੂੰ ਬਣਾਉਣਾ ਜੋ ਹੈ। ਹੁਣ ਸ੍ਰਿਸ਼ਟੀ ਦੀ ਪਾਲਣਾ ਵੀ ਕਰਨੀ ਹੈ ਤਾਂ ਫਿਰ ਜਾ ਕੇ ਸਤੋ ਗੁਣ ਤੋਂ ਵਿਸ਼ਨੂੰ ਨੂੰ ਪੈਦਾ ਕੀਤਾ। ਚਲੋ ਕਿੰਨਾ ਥੱਲੇ ਆ ਜਾਂਦੇ ਨੇ, ਮਾਇਆ ਤੋਂ ਥੱਲੇ ਤਿੰਨ ਗੁਣ ਬਣੇ, ਤਿੰਨਾਂ ਗੁਣਾਂ ਤੋਂ ਵੀ ਤਿੰਨ ਦੇਵਤੇ ਬਣਦੇ ਨੇ, ਉਹਨਾਂ ਨੂੰ ਜਨਮ ਦੇ ਦਿੰਦੀ ਹੈ। ਫਿਰ ਅੱਗੇ ਸ੍ਰਿਸ਼ਟੀ ਹੁਣ ਵੱਧਦੀ ਗਈ ਵੱਧਦੀ ਗਈ, ਉਹ ਤਾਂ ਬੁੱਢੇ ਹੋ ਚੱਲੇ ਮਾਰਨੇ ਵੀ ਨਾ, ਤਮੋ ਗੁਣ ਚ ਸ਼ਿਵਜੀ ਨੂੰ ਪੈਦਾ ਕਰ ਦਿੱਤਾ, ਚੱਲ ਵੀ ਸ੍ਰਿਸ਼ਟੀ ਦੀ ਖਾਤਮਾ ਤੂੰ ਕਰਨਾ ਜਾ ਕੇ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਤਿੰਨ ਚੇਲੇ ਪ੍ਰਵਾਨ, ਇਹ ਤਿੰਨ ਚੇਲੇ ਦਾ ਭਾਵ ਤਿੰਨ ਪੁੱਤਰ ਬਣ ਗਏ ਮਾਇਆ ਦੇ, ਤੇ ਮਾਇਆ ਇਹਨਾਂ ਰਾਹੀਂ ਸਾਰਾ ਆਪਣਾ ਕਰਮ ਕਰਦੀ ਹੈ, ਸ੍ਰਿਸ਼ਟੀ ਦੀ ਰਚਨਾ ਕਰਦੀ ਹੈ। ਤਾਂ ਮਹਾਰਾਜ ਜੀ ਆਪਾਂ ਨੂੰ ਸਮਝਾਉਂਦਿਆਂ ਹੋਇਆਂ ਸਿੱਧਾਂ ਨੂੰ ਕਹਿੰਦੇ ਨੇ, ਨਾਲ ਆਪਾਂ ਨੂੰ ਵੀ ਸਮਝਾਈ ਜਾਂਦੇ ਨੇ ਕਿ ਇਹਨਾਂ ਵਿੱਚੋਂ ਇੱਕ ਸੰਸਾਰੀ ਜਿਹੜਾ ਸੰਸਾਰ ਦੀ ਪਾਲਣਾ ਕਰਦਾ ਹੈ ਵਿਸ਼ਨੂੰ ਜੀ, ਨਾ ਤੇ ਇੱਕ ਭੰਡਾਰੀ ਜਿਹੜਾ ਭੰਡਾਰੇ ਵਰਤਾਉਂਦਾ, ਸੰਸਾਰੀ ਜਿਹੜਾ ब्रह्मा है सृष्टि रचना करने वाला भंडारी जिहड़ा विष्णु है भंडारा वरताउण वाला एक लाए दीवान एक कचहरी लाके बैठदा असला लाए लैता लैता हुंदी समाप्ति करन दी नाश करन दी आदत है जिहनूं जिहड़ा सारी सृष्टि का नाश ही करदा जदों वाहिगुरु का हुक्म हो गया भी शिव जी हुण आपां नूं दुनिया की लोड़ नहीं है अच्छा जी उसे टाइम ही खत्म कर देनी है सकेंट भी नहीं लाना फिर रिएक्टर पैमाने ते जिहड़ा भुचाल आना 11-12 ते हुंदा फिर उह जदों सृष्टि की खात्मा करदा आम तो अपने 6-7-8 ते ही आउंदा ज्यादा जदों सारी सृष्टि नूं मुकाउणा उदों 11-12 ते फिर चला जांदा इह डिगरी फिर सारी गुन्न के रखदा आटे नूं पहाड़ भी इको जो कर देंदे समुंदर भी इको जो कर देंदे ने पूरी सृष्टि का खात्मा ही कर छड्डदे आ जदों बहुत ही दुनिया देख लैण दी बहुत ही विगड़ गई हुण धर्म तो बेमुख हो गए हुण लोग नास्तक ज्यादा हो गए एक बार उस तरह किया भी सी इन्हां ने सारिया ने सलाह की सृष्टि तो बहुत ज्यादा बिगड़ चुकी है ना सारे नूं की करिए कोई चंगा बंदा है ही नहीं सलाह कर करके जाके जां शिवजी कोल इकट्ठे हो गए कहिंदे तुसीं इह सलाह दो हुण की करिए शिव जी कहिंदे सौखा ही काम है मैं तुहानूं इह सलाह दिंदा ब्रह्मा नूं कहिंदे सृष्टि दुबारा रच लो ये जिहड़े बिगड़ गए ना लोग ये नहीं हुण सुधर सकते कहिंदे की करिए कहने मैं 2-3 मिंट इनू थले पानी च डोबा देना धरती आ जिनी धरती बाकी बची हुई है ना पानी तो कहने मैं सारी पानी च डोबा देना 2-4 मिंट लगने हैं सारे उड जाएंगे पूरी सृष्टि नू खत्म कर दें आप खत्म करके दोबारा सारी बना दें नवे सिरे तो सृष्टि की साजना करांगे तो लोग धर्मी बनणगे ये जो बिगड़ चुके ने इन्हां दी खात्मा ही करना चाहुंदा इस करके शिवजी नूं हुक्म अकाल पुरख दा ही हुंदा कि सृष्टि का खात्मा कर दो फिर वह नाल ही खात्मा कर देंदे ने पर कहंदे ने इह तिन्ने अपनी मर्जी नहीं कर सकते जे तिस भाव है तिस दे सस्ते नूं औंकर जिवें तिस वाहिगुरू नूं भाउंदा तिवै चलावै उवें माया नूं तिन्ना गुणा नूं तिन्ना देवतिआं नूं पूरी सृष्टि नूं इन्हां दे राहीं चलाउंदा क्योंकि सारिया चीजा का विस्थार थले थले जिन्ना मर्जी करी जाइए इन्हां दी प्रधान जिहड़ी उह माया है मुख रूप दे विच माया दे अधीन तिन गुण ने उहदे अधीन ही ब्रह्मा विष्णु महेश ने उहदे अधीन ही पंज तत् ने उहदे अधीन ही काम क्रोध ने उहदे अधीन सारा कुछ है जिहनूं कुदरत कहने आपां कुदरत करके वसिया सो कुदरत है बलिहारी कुदरत वसिया ते अंत ना जाई लख्या यही कुदरत दसवें पातशाह ने चंडी कही है कृपा करी हम पर जग माता वो जग माता इस शक्ति नूं कहिंदे ने महाराज सच्चे पातशाह जी ने सारी सृष्टि की रचना की है जे तुस भावा तेरा चलावा जे होगा फुरमान फफे नूं औंकड़ा इस करके फरमान की जगह ते फुर फुर कहिया करो फुरमान फुरमान जे होगा फुरमान जिवें अकाल पुरख का फुरमान हुंदा फुरमान हुक्मनामा श्री अकाल तख्त साहब तो फरमान जारी हुंदे हुक्मनामा राजे महाराजा ने फरमान जारी हुंदे ने सो जिव होगा फरमान जिवें फरमान जारी हुंदा ना अकाल पुरख वाहिगुरू वल्लों इन्हां तिन्नां नूं हुक्म हुंदा है तो उस प्रकार ही चलदे ने अपनी मर्जी जरा मात्र भी नहीं करदे ना कर ही सकदे ने इस करके अकाल पुरख दे विच इह सारे जाने उहदे हुक्म अनुसार चलदे ने ओह वेखै ओना नजर न आवै ओह पूरे का मुंह खुला हाए ना औंकड़ होने करके ज्यादा ही कुछ अखर इस तरह नहीं बोलना पैंदा ओह जिवें आपां कहने एक तो आ बैठा है एक ओ बैठा है एक ओ जिहड़ा सामने खड़ा है ये तीन अखर बन जाते हैं एक नेड़े वाला व्यक्ति है एक थोड़ा दूर है एक उस हुण महाराज सच्चे पातशाह जी है तो वाहिगुरू नेड़े ही पर परमात्मा वल नूं इशारा करके कहने ओ वाहिगुरू वेखा उन्हां नजर ना आवे इन्हां तिन्ना नूं तो दिखदा ही नहीं ना तिन्ना गुणा नूं दिखदा ना तिन्ना इन्हां ब्रह्मा हुणां नूं दिखदा ओ नजर आउंदा बहुता एहो विडाण विडाण हुंदा हैरानी बड़ी हैरानी दी गल है चलाउंदा भी इन्हां नूं हुक्म भी करदा पर नजर नहीं आउंदा ये तरले करदे ने कितें दर्शन दे दिओ ये तो उदो बड़े खुश हो गया गुरु नानक देव जी रूप होकर अकाल पुरख आए तो इन्होंने बड़ी सेवा की उदो कि दर्शन होए ने उदो कि आके देखिया कि आ सानू चलावन वाला वाहेगुरू है ਇਹ ਨਹੀਂ ਸਾਨੂੰ ਚਲਾਉਣ ਵਾਲੇ ਨਿਰੰਕਾਰ ਗੁਰੂ ਗ੍ਰੰਥ ਸਾਹਿਬ ਪੂਰੀ ਸ੍ਰਿਸ਼ਟੀ ਨੂੰ ਚਲਾ ਰਹੇ ਨੇ ਪਰ ਵੱਡੇ ਹੀ ਇੰਨਾ ਜ਼ਿਆਦਾ ਨੇ ਆਪਾਂ ਜਿਵੇਂ ਸੋਚਦੇ ਹਾਂ ਕਿ ਮਹਾਰਾਜ ਕੁਛ ਕਿਸੇ ਨੂੰ ਕਹਿੰਦੇ ਨਹੀਂ ਕਿਉਂਕਿ ਤਿੰਨਾਂ ਲੋਕਾਂ ਨੂੰ ਬਣਾਉਣ ਦੀ ਤੇ ਮਿਟਾਉਣ ਦੀ ਸ਼ਕਤੀ ਰੱਖਣ ਵਾਲੇ ਹੋਣ ਕਰਕੇ ਧੀਰਜ ਵੀ ਤਾਂ ਬਹੁਤ ਵੱਡਾ ਨਾ ਦਿਲ ਵੀ ਬੜਾ ਵੱਡਾ ਮਾੜੀ ਮੋਟੀ ਗੱਲ ਤੇ ਕਿਸੇ ਨੂੰ ਕੁਛ ਨਹੀਂ ਕਹਿੰਦੇ ਸ਼ਾਂਤ ਬੈਠੇ ਨੇ ਬਸ ਕਿਸੇ ਨੂੰ ਕੁਛ ਨਹੀਂ ਕਹਿਣਾ ਕਿਉਂਕਿ ਮੇਰੇ ਆਪਣੇ ਨੇ ਮਹਾਰਾਜ ਆਪਾਂ ਨੂੰ ਆਪਣੇ ਸਮਝ ਕੇ ਕੁਛ ਨਹੀਂ ਕਹਿੰਦੇ ਜਿਵੇਂ ਪਹਿਲੀ ਅਵਸਥਾ ਚ ਆਪਾਂ ਜਦ ਹਨ ਹੋਤੇ ਤਦ ਤੂੰ ਨਾ ਹੀ ਦੇ ਉਪਦੇਸ਼ ਚ ਸੁਣੀ ਚੁੱਕੇ ਹਾਂ ਨਾ ਤੇ ਵਾਹਿਗੁਰੂ ਆਪਣਾ ਜਾਣ ਕੇ ਆਪਾਂ ਨੂੰ ਕੁਛ ਨਹੀਂ ਕਹਿੰਦਾ ਸਾਰੀ ਸ੍ਰਿਸ਼ਟੀ ਨੂੰ ਤਾਂ ਮੇਰੇ ਆਪਣੇ ਨੇ ਮੇਰਾ ਆਪਣਾ ਪ੍ਰਕਾਸ਼ ਹੈ ਇਹ ਤਾਂ ਮਹਾਰਾਜ ਇਸੇ ਕਰਕੇ ਕੁਛ ਨਹੀਂ ਕਹਿੰਦਾ ਕਾਮ ਲੋਕਾਂ ਰੱਬ ਕਿਹੜਾ ਮੇਰੀ ਲੱਕ ਭੰਨ ਲਓ ਲੱਕ ਭੰਨਣ ਨੂੰ ਕਿਹੜਾ ਦੇਰ ਲੱਗਦੀ ਹੈ ਬਣਾ ਤੇ ਉਹਨੇ ਭੰਨਣ ਨੂੰ ਕਿਹੜਾ ਦੇਰ ਲੱਗਦੀ ਫਿਰ ਕਹਿੰਦਾ ਕੁਛ ਨਹੀਂ ਜਿੰਨਾ ਮਰਜ਼ੀ ਕਹੀ ਜਾਓ ਤੇ ਮੇਰਾ ਕਿਹੜਾ ਕੋਈ ਵਿਗਾੜ ਲਵੇਗਾ ਹਾਂ ਜੇ ਉਦੋਂ ਥੱਲੇ ਵਾਲਿਆਂ ਨੂੰ ਕਹਿ ਦਈਏ ਉਹ ਭੰਨ ਦਿੰਦੇ ਆ ਜੇ ਉਸ ਥੱਲੇ ਵਾਲੇ ਸਰੂਪਾਂ ਨੂੰ ਕਹਿ ਦਈਏ ਨਾ ਵੀ ਮੇਰਾ ਕਿਹੜਾ ਕੁਛ ਵਿਗਾੜ ਲੈਣਾ ਇਹਨੇ ਫਿਰ ਵਿਗੜ ਜਾਂਦਾ ਕੰਮ ਵਾਹਿਗੁਰੂ ਤਾਂ ਸ਼ਾਂਤ ਰਸ ਵਿੱਚ ਬੈਠੇ ਨੇ ਉਹ ਕਹਿੰਦੇ ਬੋਲਦਾ ਬੋਲ ਜਾਵੇ ਮਹਾਰਾਜ ਦਾ ਸਿਸਟਮ ਹੀ ਹੋਰ ਆ ਉਹ ਕਹਿੰਦੇ ਆਪੇ ਬੋਲਿਆ ਆਪੇ ਬੀਜ ਆਪੇ ਹੀ ਖਾਓ ਹੁਣ ਜੇ ਮੇਰੇ ਵਿਰੁੱਧ ਬੋਲਿਆ ਤੇ ਇਹਨੂੰ ਆਪੇ ਜਿਹੜੀ ਸਜ਼ਾ ਮਿਲ ਜਾਣੀ ਹੈ ਕੁਦਰਤ ਵਿੱਚ ਕਾਨੂੰਨ ਹੀ ਐਸਾ ਬਣਾਤਾ ਉਹਨੇ ਤੇ ਇਸ ਕਰਕੇ ਸਿੱਧ ਕਹਿੰਦੇ ਨੇ ਆਦੇਸ਼ ਮਹਾਰਾਜ ਤੁਹਾਨੂੰ ਮੱਥਾ ਟੇਕਦੇ ਮਹਾਰਾਜ ਕਹਿੰਦੇ ਤੁਸੀਂ ਆਦੇਸ਼ ਭਾਈ ਸਿੱਧੂ ਮੈਨੂੰ ਮੱਥਾ ਨਾ ਟੇਕੋ ਵਾਹਿਗੁਰੂ ਨੂੰ ਨਮਸਕਾਰ ਕਰਿਆ ਕਹੋ ਜੋ ਆਦ ਰੂਪ ਹੈ ਸਾਰਿਆਂ ਦਾ ਅਨੀਲ ਜੋ ਨੀਲ ਦੇ ਕਈ ਭਾਵ ਨੇ ਇਸ ਕਰਕੇ ਨੀਲ ਜਿਹੜਾ ਇੱਥੇ ਆਉਂਦਾ ਨਾ ਉਹ ਕਾਲੇ ਚ ਆਉਂਦਾ ਕ੍ਰਿਸ਼ਨਾ ਚ ਨੀਲ ਜੋ ਹੈ ਉਹ ਤਮੋ ਗੁਣ ਤੋਂ ਰਹਿਤ ਹੈ ਜੋ ਫਿਰ ਇੱਕ ਗੁਣ ਜਦੋਂ ਆ ਗਏ ਤਿੰਨੇ ਫਿਰ ਆਪਣੇ ਆਪ ਹੀ ਆ ਜਾਂਦੇ ਨੇ ਵਾਹਿਗੁਰੂ ਜੋ ਰਜੋ ਤਮੋ ਸਤੋ ਤੋਂ ਰਹਿਤ ਹੈ ਨੀਲ ਜੋ ਮਾਇਆ ਕਾਲਖ ਤੋਂ ਰਹਿਤ ਹੈ ਨੀਲ ਜੋ ਕਲੰਕ ਤੋਂ ਰਹਿਤ ਹੈ ਉਹ ਐਸਾ ਜੋ ਅਕਾਲ ਪੁਰਖ ਵਾਹਿਗੁਰੂ ਅਨਾਦ ਅਨ ਆਦ ਜਿਹਦਾ ਕੋਈ ਆਦ ਹੀ ਨਹੀਂ ਹੈ ਜਿਹਦਾ ਆਪਾਂ ਨੂੰ ਪਤਾ ਹੀ ਨਹੀਂ ਕੋਈ ਕਦੋਂ ਕਦਾ ਹੈ ਕੌਣ ਕਹੇ ਤੂੰ ਕਦ ਕਾ ਵਾਹਿਗੁਰੂ ਤੇਰਾ ਸਭ ਸਦਕਾ ਹੈ ਤਾਂ ਤੇਰਾ ਸਭ ਸਦਕਾ ਹੀ ਪਰ ਤੂੰ ਕਦ ਕਦਾ ਇਹ ਨਹੀਂ ਸਾਨੂੰ ਪਤਾ ਅਨਾਹਤ ਇੱਕ ਰਸ ਹੈ ਜੋ ਬਿਨਾਂ ਵਜਾਇਆ ਜਿਹਦਾ ਵਾਜਾ ਵੱਜ ਰਿਹਾ ਸਾਰਿਆਂ ਦੇ ਵਿੱਚ ਅਨਹਦ ਸ਼ਬਦ ਚੱਲ ਰਿਹਾ ਆਪਣੇ ਆਪ ਹੀ ਆਪਾਂ ਤਾਂ ਸਿਰਫ ਸੁਣਨਾ ਹੀ ਹੈ ਧਿਆਨ ਦੇ ਨਾਲ ਜੁਗ ਜੁਗ ਇੱਕੋ ਵੇਸ ਜੁਗਾਂ ਜੁਗੰਤਰਾਂ ਵਿੱਚ ਜਿਹਦਾ ਇੱਕੋ ਹੀ ਵੇਸ ਰਹਿੰਦਾ ਕਦੇ ਬਦਲਦਾ ਨਹੀਂ ਹੈ ਜੁਗ ਨਾਮ ਦੋ ਦਾ ਹੈ ਫਿਰ ਜੁਗ ਨਾਮ ਦੋ ਦਾ ਹੈ ਚਾਰਾਂ ਯੁੱਗਾਂ ਦੇ ਵਿੱਚ ਜਿਹੜਾ ਇੱਕੋ ਜਿਹਾ ਹੀ ਰਹਿੰਦਾ ਜੁਗ ਨਾਮ ਦੋ ਦਾ ਜੁਗ ਨਾਮ ਫਿਰ ਦੋ ਦਾ ਚਾਰਾਂ ਚਾਰ ਕੌਣ ਏ ਸੰਨਿਆਸੀ ਗ੍ਰਿਸ਼ਤੀ ਬਾਣਪ੍ਰਸਤੀ ਇਤਿਆਦਿਕ ਜਿਹੜੇ ਨੇ ਯੋਗੀ ਲੋਕ ਦਿਗੰਬਰ ਲੋਕ ਇਹਨਾਂ ਸਾਰਿਆਂ ਵਿੱਚ ਬੈਠ ਕੇ ਵੀ ਉਹਦਾ ਇੱਕੋ ਵੇਸ ਹੈ ਜੇ ਆਪਾਂ ਕਹੀਏ ਕਿ ਵਾਹਿਗੁਰੂ ਦਾ ਕੋਈ ਵੇਸ ਵੱਖਰਾ ਹੋ ਗਿਆ ਆਤਮਾ ਦਾ ਕੋਈ ਵੇਸ ਨਹੀਂ ਹੈ ਆਤਮਾ ਭਾਵੇਂ ਹਿੰਦੂ ਵਿੱਚ ਹੈ ਭਾਵੇਂ ਸਿੱਖ ਵਿੱਚ ਹੈ ਭਾਵੇਂ ਪਸ਼ੂ ਵਿੱਚ ਹੈ ਭਾਵੇਂ ਪੰਛੀ ਵਿੱਚ ਹੈ ਆਤਮਾ ਤਾਂ ਸਾਰਿਆਂ ਵਿੱਚ ਇੱਕੋ ਹੀ ਹੈ ਜਿਵੇਂ ਪ੍ਰਕਾਸ਼ ਹੈ ਬਸ ਬਾਕੀ ਬਾਹਰਲੇ ਰੂਪ ਸਾਰਿਆਂ ਦੇ ਵੱਖਰੇ ਵੱਖਰੇ ਨੇ ਬਾਹਰੋਂ ਆਪਾਂ ਸਾਰੇ ਵੱਖਰੇ ਵੱਖਰੇ ਦੇਖਦੇ ਹਾਂ ਪ੍ਰਕਾਸ਼ ਆਪਣੇ ਅੰਦਰ ਇੱਕੋ ਹੀ ਹੈ ਉਸੇ ਪ੍ਰਕਾਸ਼ ਨੂੰ ਕਹਿੰਦੇ ਜੁਗ ਜੁਗ ਇੱਕੋ ਵੇਸ ਜੁਗਾਂ ਜੁਗੰਤਰਾਂ ਤੱਕ ਵੇਸ ਉਹਦਾ ਇੱਕੋ ਹੀ ਰਹਿੰਦਾ ਬਾਹਰਲੀਆਂ ਚੀਜ਼ਾਂ ਬਦਲ ਸਕਦੀਆਂ ਮਾਇਆ ਦੇ ਪ੍ਰਭਾਵ ਕਰਕੇ ਪਰ ਅੰਦਰ ਸਾਰਿਆਂ ਦੇ ਉਹੀ ਇੱਕ ਹੈ ਵਾਹਿਗੁਰੂ 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 ਕਹਿੰਦੇ ਮਹਾਰਾਜ ਜਿਹੜਾ ਤੁਹਾਡਾ ਆਸਣ ਹੈ ਅਸੀਂ ਆਸਣ ਲਾਉਂਦੇ ਹਾਂ 24 ਆਸਣ ਨੇ ਸਾਡੇ ਤੇ ਤੁਹਾਡੇ ਕੋਲ ਕੋਈ ਆਸਣ ਵੀ ਨਹੀਂ ਹੈ ਤੁਸੀਂ ਵੈਸੇ ਤਾਂ ਬਹੁਤ ਸੋਝੀ ਵਾਲੇ ਹੋ ਸਭ ਕੁਝ ਠੀਕ ਹੈ ਅਸੀਂ ਸਿੱਧ ਲੋਕ ਜਿੱਥੇ ਵੀ ਜਾਂਦੇ ਹਾਂ ਆਪਣਾ ਆਸਣ ਰੱਖਦੇ ਹਾਂ ਤੇ ਫਿਰ ਸਾਡਾ ਭੰਡਾਰਾ ਵੀ ਹੁੰਦਾ ਤੇ ਤੁਹਾਡੇ ਕੋਲ ਨਾ ਆਸਣ ਹੈ ਨਾ ਭੰਡਾਰਾ ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਸਣ ਆਸਣ ਬੰਦੇ ਦਾ ਆਸਣ ਕੀ ਚੀਜ਼ ਹੈ ਕਰ ਆਸਣ ਡਿੱਠੋ ਚਾਓ ਅਕਾਲ ਪੁਰਖ ਵਾਹਿਗੁਰੂ ਹਰੇਕ ਹਿਰਦੇ ਵਿੱਚ ਆਪਣਾ ਆਸਣ ਜਿਹੜਾ ਲਾ ਕੇ ਬੈਠੇ ਨੇ ਤੇ ਚਾਓ ਨਾਲ ਸ੍ਰਿਸ਼ਟੀ ਨੂੰ ਦੇਖ ਰਹੇ ਨੇ महाराज कहने यही साडा आसन है केड़ा लोए 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 का अर्थ है ब्रह्म लोक इंद्र लोक शिव लोक और मात लोक पताल लोक परी लोक देव लोक ये जिन्ने लोक ने इन्हां विच जिहड़ा परमेश्वर आसन ला के बैठा सारयां दे हिरदयां च स्थित होके यही साडा आसन है। तुहाडे आसन जिहड़े ने तां नाशवंत ने फटण वाले ने रुड़ जाण वाले ने पर जिहड़ा साडा आसन है ना असीं तां जिहड़ा वाहिगुरू नूं सारयां हिरदयां विच बैठा देखिआ है यही साडा आसन है। वाहिगुरू सारयां हिरदयां च सारयां लोकां विच सारयां ब्रह्मंडां विच बैठा बस यही नूं आसन जाणिआ है। तो महाराज फिर तुहाडा भंडार किहड़ा होया सतगुरु महाराज कहिंदे तुहाडा भंडारा तां मुक जांदा फिर तुसीं मंगण जांदे हो कहिंदे असीं तां इहनूं भंडारा मन्निआ जिहड़ा हरेक बंदे दे मस्तक दे उत्ते भंडारा पाया होया उहने जो कुछ पाया सो एक का भाग जोत वडियाई इको वारी सारयां दे मस्तक दे उत्ते भंडारा लिख दिता अकाल पुरख ने भी इन्ना खावेगा इन्ना पहनेगा सारी जिंदगी अखीर ते जाके इन्नियां बुरकियां खा के एक बुरकी ओहदे मुंह च ही रह जाएगी ओहदा शरीर छड्डेगा इन्ना भी ओह लिख दिंदा अंतम बुरकी नूं नहीं पा सकेगा उत्थे चढ़ाई कर जांदा। ये भंडार हरेक दे हिरदे च लिखिया होया भंडार जिहड़ा कुल सृष्टि नूं वाहिगुरु 84 लख ज्यों नूं पाई रिजक दिया सब हूं को तदका वो जदों की सृष्टि पैदा की उदों के भंडारे दिते हुए ने सबनों वाहेगुरु के भंडारे कदे मुकते नहीं तुहाडे भंडारे मुक सकते ने पर वाहेगुरु के भंडारे सदा सलामत ने कायम ने उन्हें जो कुछ पाया भंडारिया एको बार पाता वह मुकण च ही नहीं आता है वह कदे मुकदा नहीं। नाले वाहेगुरु ने जदों सृष्टि रची है ना रचन तो पहला उन्हें भंडारे भेजे ने पहलो देता रिजक संभा पहलो तुसी रिजक भेजदे हो बंदे का पिछों देता जंत्र उपाहा बाद विच बंदे नूं पैदा करदे हो रिजक पहलो तोड़ दिंदे हो बंदे नूं बाद विच जन्म दिंदे हो। इस करके सतगुरु महाराज कहिंदे जो कुछ पाया सो एका वार जो कुछ पाया मस्तक दे उत्ते इको वार पा दिता वाहेगुरू किसी गल की किसी नूं कमी रहण नहीं दिंदे कर कर वेखा सिरजनहार करके इन्हां जीवां नूं पैदा करके इन्हां दी पालना फिर वेखा फिर इन्हां दे करतबां नूं करतूतां नूं इन्हां दे कर्मां नूं जोगियां नूं भोगियां नूं सोगियां नूं रोगियां नूं सब नूं देखदा ए नहीं कि नहीं देखदा ओह जिहड़ा सिरजनहार है सृष्टि का मालक है वो जीवां नूं सारयां नूं रोज देखदा हर वक्त देखदा उन्हें कितों देखण नहीं आउणा वो तो विच्चे ही बैठा देखदा वो तो असल विच बणिआ होया इह अपने विच इक बखरेवा पाता कि मैं फलाना हां पर वाहिगुरु साडे अंदर बैठ के ही सानूं सारा कुछ देई जांदा कृपा करी जांदा प्रकाश भी उहदा अंदर ही है सिमरन भी उहदा अंदर ही है नानक सच्चे की साची कार सच्चे अकाल पुरख दे वाहेगुरु की जिहड़ी कार है ना ये बिल्कुल झूठी कार नहीं है। तुहाडियां कारां झूठियां हो सकदियां ने तुहाडे काम झूठे हो सकदे ने सच्चे अकाल पुरख की कार झूठी नहीं हो सकती जिहड़ी वो कार करदा दुनिया नूं पैदा करन दी पालना करन दी मारन दी जिवें मूसे पैगंबर ने कहा सी कि मैं अज मैं वरतावांगा रोटी दुनिया सारी नूं पर उन्हें एक बंदा इस करके छड़ता कि उन्हें खोटा कर्म किया कोई परमेश्वर कहने लगे तेरे बस की गल नहीं तू तो बंदियां दीआं गलतियां देख के उन्हां नूं भुखा मार देंगा इस तरह कहने असी रोटी भी सारयां नूं देनी है तो जिहड़ा हिसाब किताब है वखरा करना उन्हां दा इस करके अकाल पुरख वाहिगुरु दी जिहड़ी कार है ना वो कदे झूठी नहीं जो कुछ उन्हें किया है पिछे जो हुण कर रहा जो अगे नूं करेगा वो सब कुछ सच ही सच है। आदेश ਸਾਦੋਸ ਸੋ ਮਹਾਰਾਜ ਕਹਿੰਦੇ ਆ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਸਾਡੀ ਨਮਸਕਾਰ ਹੈ ਪਰਮਾਤਮਾ ਨੂੰ ਸਾਡੀ ਨਮਸਕਾਰ ਹੈ ਜੇ ਤੁਸੀਂ ਕਹਿੰਦੇ ਹੋ ਆਦੇਸ਼ ਨਮਸਕਾਰ ਸਾਨੂੰ ਕਰਦੇ ਹੋ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਤੁਸੀਂ ਸਾਨੂੰ ਨਮਸਕਾਰ ਨਾ ਕਰੋ ਸਰਬ ਵਿਆਪਕ ਪਰਮੇਸ਼ਰ ਨੂੰ ਨਮਸਕਾਰ ਕਰੋ ਕਿਉਂਕਿ ਜਿਹੜਾ ਵਾਹਿਗੁਰੂ ਆਦ ਜਿਸ ਵਾਹਿਗੁਰੂ ਦਾ ਕੋਈ ਆਦ ਨਹੀਂ ਜੋ ਸਾਰਿਆਂ ਦਾ ਆਦ ਰੂਪ ਆਪ ਹੈ ਪਰ ਉਹਦਾ ਕੋਈ ਆਦ ਨਹੀਂ ਅਨੀਲ ਨੀਲ ਕਹਿੰਦੇ ਨੇ ਗਿਣਤੀ ਨੂੰ ਜੋ ਗਿਣਤੀ ਤੋਂ ਰਹਿਤ ਹੈ ਕਿਉਂਕਿ ਨੀਲ ਪਦਮ ਸੰਖ ਗਿਣਤੀ ਚਾਹੁੰਦਾ ਮਾਇਆ ਤੋਂ ਰਹਿਤ ਹੈ ਗਿਣਤੀਆਂ ਤੋਂ ਰਹਿਤ ਹੈ ਕਲੰਕ ਤੋਂ ਰਹਿਤ ਹੈ ਕਲਪਨਾ ਤੋਂ ਰਹਿਤ ਜੋ ਵਾਹਿਗੁਰੂ ਹੈ ਅਨਾਦ ਅਨ ਆਦ ਜਿਹਦੀ ਕੋਈ ਆਦ ਹੀ ਨਹੀਂ ਹੈ ਜਿਹਦਾ ਕੋਈ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਧਰਤੀ ਦਾ ਤਾਂ ਅੰਦਾਜ਼ਾ ਲਾਇਆ ਸਾਇੰਸਦਾਨਾਂ ਨੇ ਕਿ 450 ਕਰੋੜ ਸਾਲ ਪਹਿਲਾਂ ਧਰਤੀ ਬਣੀ ਅੰਦਾਜ਼ਾ ਹੈ ਪੱਕੀ ਗੱਲ ਨਹੀਂ ਕਹਿ ਸਕਦੇ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਤਾਂ ਕੋਈ ਆਦ ਹੀ ਨਹੀਂ ਉਹਦਾ ਤਾਂ ਕੋਈ ਪਤਾ ਹੀ ਨਹੀਂ ਕਿ ਕਦੋਂ ਕਦਾ ਹੈ ਕੌਣ ਕਹੇ ਤੂੰ ਕਦ ਕਾਂ ਅਨਾਹਤ ਇੱਕ ਰਸ ਹੈ ਜੋ ਹੱਤ ਨਾਮ ਹੁੰਦਾ ਨਾਸ ਹੋਣ ਦਾ ਅਨ ਅਨਾਹਤ ਜੋ ਨਾਸ ਤੋਂ ਰਹਿਤ ਹੈ ਜਿਹਨੂੰ ਕੋਈ ਸ਼ਸਤਰ ਨਾਲ ਨਹੀਂ ਕੱਟ ਸਕਦਾ ਅੱਗ ਲਾ ਕੇ ਨਹੀਂ ਸਾੜ ਸਕਦਾ ਉਹ ਪਰਮੇਸ਼ਰ ਅਨਾਹਤ ਹੈ ਵਜਾਉਣ ਤੋਂ ਰਹਿਤ ਹੈ ਇਹ ਜੰਤ ਤਾਂ ਵਜਾਇਆ ਵੱਜਦਾ ਹੈ ਜਿਵੇਂ ਰੱਬ ਵਜਾਉਂਦਾ ਇਹਨੂੰ ਜਿਵੇਂ ਬੁਲਾਉਂਦਾ ਹੈ ਇਹ ਵਾਜੇ ਵਜਾਇਆ ਵੱਜਦੇ ਨੇ ਢੋਲਕੀਆਂ ਵੱਜਦੀਆਂ ਨੇ ਨਗਾਰੇ ਵੱਜਦੇ ਨੇ ਪਰ ਅਕਾਲ ਪੁਰਖ ਵਾਹਿਗੁਰੂ ਅਨਾਹਤ ਹੈ ਉਹ ਆਪਣੇ ਆਪ ਹੀ ਇੱਕ ਰਸ ਉਹਦਾ ਹਮੇਸ਼ਾ ਅਨਾਹਤ ਸ਼ਬਦ ਹੁੰਦਾ ਹੀ ਰਹਿੰਦਾ ਜਿਨ੍ਹਾਂ ਨੂੰ ਸੁਣਨ ਲੱਗ ਜਾਂਦਾ ਉਹਨਾਂ ਨੂੰ ਤਾਂ ਇੱਥੇ ਸੁਣਨ ਲੱਗ ਜਾਂਦਾ ਜਿਨ੍ਹਾਂ ਨੂੰ ਨਹੀਂ ਸੁਣਦਾ ਉਹਨਾਂ ਨੂੰ ਕਿਤੇ ਵੀ ਨਹੀਂ ਸੁਣਦਾ ਘੰਟਾ ਜਾ ਕੇ ਸੁਣੀਆਂ ਚੌਹਾਂ ਕੁੰਟਾਂ ਵਿੱਚ ਉਹਦਾ ਘੰਟਾ ਸੁਣਦਾ ਘੜਿਆਲ ਇਹ ਬਾਣੀ ਵਿੱਚ ਜਿੰਨੀਆਂ ਪੰਕਤੀਆਂ ਲਿਖੀਆਂ ਨੇ ਇਹਨਾਂ ਦਾ ਅਧਿਐਨ ਕਰਨ ਦੀ ਬੜੀ ਲੋੜ ਪੈਂਦੀ ਹੈ ਇਹ ਗੱਲ ਜਿਹੜੀ ਘੰਟਾ ਜਾ ਕੇ ਸੁਣੀਆਂ ਚੌਹਾਂ ਕੁੰਟ ਮਤਲਬ ਤਾਂ ਹੁਕਮ ਹੈ ਪਰ ਵੀ ਹੁਕਮ ਜੀ ਦਾ 4 ਕੁੰਟਾਂ ਵਿੱਚ ਚੱਲਦਾ ਪਰ ਇੱਕ ਬੜੇ ਪੰਛੀ ਹਸਤੀ ਗੁਰਮੁਖ ਪਿਆਰੇ ਨੂੰ ਦੱਸਿਆ ਸੀ ਕਹਿੰਦਾ ਤੜਕੇ 2 ਵਜੇ ਸੱਚਖੰਡ ਦੇ ਵਿੱਚ ਬਹੁਤ ਵੱਡਾ ਘੜਿਆਲ ਵੱਜਦਾ ਇੱਕ ਜਿਹੜਾ ਸਾਰੇ ਬ੍ਰਹਿਮੰਡ ਵਿੱਚ ਸੁਣਦਾ ਗੁਰਮੁਖਾਂ ਨੂੰ ਹੈ 2 ਵਜੇ ਵੱਜ ਜਾਂਦਾ ਤੇ 2 ਵਜੇ ਸਾਰੇ ਗੁਰਮੁਖ ਜਿੰਨੇ ਬ੍ਰਹਿਮੰਡਾਂ ਵਿੱਚ ਜਿੱਥੇ ਵੀ ਕੋਈ ਭਗਤ ਬੈਠਾ ਹੈ ਸੁੱਤਾ ਹੈ ਸਭ ਸਾਵਧਾਨ ਹੋ ਜਾਂਦੇ ਵੀ ਅੰਮ੍ਰਿਤ ਵੇਲਾ ਹੋ ਗਿਆ ਜਿਨ੍ਹਾਂ ਨੂੰ ਜਗਾਉਣਾ ਉਹਨਾਂ ਨੂੰ ਤਾਂ ਆਪਣੇ ਘੜਿਆਲ ਨਾਲ ਜਗਾ ਹੀ ਲੈਣਾ ਕਿਸੇ ਨੂੰ ਨਗਾਰੇ ਦੀ ਆਵਾਜ਼ ਸੁਣਾ ਦਿੰਦੇ ਨੇ ਕਿਸੇ ਨੂੰ ਘੜਿਆਲ ਦੀ ਆਵਾਜ਼ ਸੁਣਾ ਦਿੰਦੇ ਨੇ ਇਸ ਕਰਕੇ ਉਹ ਅਨਾਹਤ ਯੁੱਗ ਯੁੱਗ ਏਕੋ ਵੇਸ ਯੁੱਗ ਯੁੱਗ ਏਕੋ ਵੇਸ ਯੁੱਗਾਂ ਯੁੱਗਾਂ ਦੇ ਵਿੱਚ ਇਸ ਅਕਾਲ ਪੁਰਖ ਵਾਹਿਗੁਰੂ ਦਾ ਇੱਕੋ ਹੀ ਵੇਸ ਹੈ ਯੁੱਗ 2 ਨਾਮ ਯੁੱਗ ਦਾ ਮਤਲਬ ਹੈ 2 ਫਿਰ ਯੁੱਗ ਫਿਰ 2 4 ਯੁੱਗਾਂ ਦੇ ਵਿੱਚ ਇੱਕੋ ਵੇਸ ਹੈ ਜਿਸ ਅਕਾਲ ਪੁਰਖ ਦਾ ਬਦਲਦਾ ਨਹੀਂ